ਵਾਹਿਗੁਰੂ ਸਾਹਿਬ ਜੀਓ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛੁਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਚਾਰ ਤਖਤ ਛਤਰ ਦੇ ਮਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਏ ਗੁਰੂ ਸਾਧ ਸੰਗਤ ਜੀ, ਸਾਰੇ ਗੁਰਮੁਖ ਪਿਆਰੇ ਮਾਈ ਭਾਈ, ਮਨੋਵਰਤੀਆਂ ਨੂੰ ਇਕਾਗਰ ਕਰਨ ਵਾਸਤੇ ਮਨੁੱਖਾ ਜਨਮ ਦੇ ਫਲੇ ਲਈ ਆਪਣੀ ਹਾਜ਼ਰੀ ਗੁਰੂ ਕੇ ਪਾਵਨ ਚਰਨਾਂ ਵਿੱਚ ਲਵਾਉਣ ਲਈ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਅਸੀਂ ਸ੍ਰੀ ਜਪਜੀ ਸਾਹਿਬ ਜੀ ਦੀ 12ਵੀਂ ਪੌੜੀ ਦੀ ਵਿਚਾਰ ਆਰੰਭ ਕਰਨ ਲੱਗੇ ਹਾਂ। ਕੱਲ੍ਹ ਆਪ ਜੀ ਨੇ ਨਾਮ ਨੂੰ ਸੁਣਨ ਦਾ ਮਹੱਤਵ ਕੀ ਹੈ ਇਹ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਗੁਰੂ ਪਾਤਸ਼ਾਹ ਚਾਰ ਪੌੜੀਆਂ ਵਿੱਚ ਮੰਨਣ ਦੀ ਗੱਲ ਕਰਦੇ। ਮੰਨਣਾ ਹੈ ਜਦੋਂ ਸਾਡੇ ਜੀਵਨ ਵੱਲ ਵੇਖਿਆ ਜਾਏ ਅਸੀਂ ਮੰਨਦੇ ਨਹੀਂ ਹਾਂ। ਜਿੰਨੇ ਕੁ ਅਸੀਂ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਹਾਂ ਆਪਣੇ ਆਪ ਤੇ ਸਵਾਲ ਕਰਕੇ ਪੁੱਛੋ ਕਿ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਅਸੀਂ ਕਹਿੰਦੇ ਤਾਂ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ, ਇਹ ਸਾਡੀ ਧਾਰਨਾ ਹੈ। ਪਰ ਜਦੋਂ ਅਸੀਂ ਬੜੇ ਨਿਰਪੱਖ ਹੋ ਕੇ ਗੁਰੂ ਕੀ ਬਾਣੀ ਦੀ ਰੌਸ਼ਨੀ ਦੇ ਵਿੱਚ ਇਹ ਗੱਲ ਸੋਚਾਂਗੇ ਵਿਚਾਰਾਂਗੇ ਤਾਂ ਸਾਨੂੰ ਇਹ ਪਤਾ ਚੱਲੇਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਮੰਨਦੇ। ਸਭ ਤੋਂ ਪਹਿਲੀ ਵਿਚਾਰ ਹੈ ਮੰਨਣਾ ਕੀ ਹੁੰਦਾ, ਕਿਵੇਂ ਮੰਨਦੇ ਹੋ ਤੁਸੀਂ, ਕਿ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਮੰਨਣਾ ਹੈ, ਚੜਾਵਾ ਚੜਾ ਦੇਣਾ ਮੰਨਣਾ ਹੈ, ਸੁੰਦਰ ਵਸਤਰ ਭੇਟ ਕਰ ਦੇਣੇ ਮੰਨਣਾ ਹੈ, ਆ ਕੇ ਸਤਸੰਗ ਵਿੱਚ ਬੈਠ ਜਾਣਾ ਮੰਨਣਾ ਹੈ। ਇਹ ਜਿਤਨਾ ਕੁ ਕਰਮ ਅਸੀਂ ਕਰਦੇ ਹਾਂ ਇਹ ਮੰਨਣਾ ਨਹੀਂ ਹੈ ਬਲਕਿ ਪੂਜਾ ਹੈ। ਅਸੀਂ ਪੂਜਾ ਕਰਦੇ ਹਾਂ, ਚੜਾਵੇ ਚੜਾਉਣੇ, ਫੁੱਲ ਮਾਲਾ ਭੇਟ ਕਰਨੀਆਂ, ਵਸਤਰ ਭੇਟ ਕਰਨੇ, ਨਮਸਕਾਰ ਕਰਨੀ, ਇਹ ਪੂਜਾ ਹੈ। ਬਾਣੀ ਦੇ ਬਚਨ ਨੇ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਗਾਉਣਾ ਤੇ ਸੁਣਨਾ ਉਹਨਾਂ ਦਾ ਥਾਂ ਪੈਂਦਾ ਜਿਹੜੇ ਗੁਰੂ ਦੀ ਆਗਿਆ ਨੂੰ, ਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨ ਲੈਂਦੇ। ਅਸੀਂ ਮੰਨਦੇ ਨਹੀਂ ਹਾਂ, ਮੰਨਣ ਤੋਂ ਅਸੀਂ ਬੜੀ ਦੂਰ ਹਾਂ। ਜੇ ਕਦੇ ਅਸੀਂ ਮੰਨ ਲਈਏ ਗੁਰੂ ਗ੍ਰੰਥ ਸਾਹਿਬ ਦਾ ਇੱਕ ਵਚਨ ਵੀ ਮੰਨ ਲਈਏ ਤਾਂ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਮੰਨਣ ਵਾਲੇ ਦਾ ਜੀਵਨ ਬਦਲ ਜਾਂਦਾ, ਉਹਦੇ ਵਿਚਾਰ ਬਦਲ ਜਾਂਦੇ, ਉਹਦਾ ਵਿਵਹਾਰ ਬਦਲ ਜਾਂਦਾ, ਉਹਦਾ ਆਚਰਣ ਬਦਲ ਜਾਂਦਾ ਜੋ ਮੰਨਦਾ ਹੈ। ਜੋ ਕੇਵਲ ਦੇਖਾ ਦੇਖੀ ਸਵਾਂਗ ਥਰ ਭੁੱਲੇ ਭਟਕਾ ਖਾਏ, ਉਹ ਤਾਂ ਇਸ ਤਰ੍ਹਾਂ ਹੈ ਜਿਵੇਂ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਸਮੇਂ ਦੀ ਕਹਾਣੀ ਹੈ। ਸਤਿਗੁਰੂ ਤੇ ਸਿੱਖਾਂ ਨੇ ਸਵਾਲ ਕੀਤਾ, ਸਤਿਗੁਰੂ ਬੜੇ ਸਿੱਖ ਆਪ ਜੀ ਦੀ ਹਜ਼ੂਰੀ ਵਿੱਚ ਆਉਂਦੇ ਨੇ, ਚੜਾਵੇ ਚੜਾਉਂਦੇ ਨੇ, ਆਪ ਜੀ ਦੇ ਪਾਵਨ ਬਚਨ ਸੁਣਦੇ ਨੇ, ਆਪ ਜੀ ਕਿਰਪਾ ਕਰਕੇ ਗੱਲ ਦੱਸੋ ਕਿ ਇਹਨਾਂ ਸਾਰੇ ਸਿੱਖਾਂ ਦਾ ਨਿਸਤਾਰਾ ਹੋ ਜਾਏਗਾ, ਤਰ ਜਾਣਗੇ। ਗੁਰੂ ਸਾਹਿਬ ਕਹਿਣਗੇ ਭਾਈ ਇੱਦਾਂ ਕਰੋ, ਤਿੰਨ ਬਰਤਨ ਲਿਆਓ, ਉਹਨਾਂ ਚ ਜਲ ਪਾ ਕੇ ਲਿਆਓ। ਤਿੰਨ ਬਰਤਨ ਲਿਆਂਦੇ ਗਏ, ਉਹਨਾਂ ਵਿੱਚ ਜਲ ਪਾਇਆ ਗਿਆ। ਗੁਰੂ ਸਾਹਿਬ ਨੇ ਇੱਕ ਬਰਤਨ ਵਿੱਚ ਪਤਾਸਾ ਪਾ ਦਿੱਤਾ, ਦੂਸਰੇ ਬਰਤਨ ਵਿੱਚ ਮਿੱਟੀ ਦੀ ਟਿਮ ਪਾ ਦਿੱਤੀ, ਤੀਸਰੇ ਬਰਤਨ ਵਿੱਚ ਇੱਕ ਪੱਥਰ ਦਾ ਟੁਕੜਾ ਪਾ ਦਿੱਤਾ। ਉਹ ਤਿੰਨੇ ਬਰਤਨ ਪੈ ਰਹੇ, ਸਤਿਗੁਰੂ ਪਾਤਸ਼ਾਹ ਸਿੱਖਾਂ ਨਾਲ ਬਚਨ ਬਿਲਾਸ ਕਰਦੇ ਰਹੇ। ਕੁਝ ਦੇਰ ਬੀਤੀ, ਆਪ ਜੀ ਕਹਿਣ ਲੱਗੇ ਗੁਰਸਿੱਖੋ ਇਹਨਾਂ ਬਰਤਨਾਂ ਵਿੱਚ ਆਪਾਂ ਕੁਝ ਪਾਇਆ ਸੀ, ਉਹ ਕੱਢ ਕੇ ਦੇਖੋ ਭਲਾ ਕੈਸਾ ਹੈ। ਜਦੋਂ ਪਹਿਲੇ ਬਰਤਨ ਵਿੱਚ ਹੱਥ ਪਾਇਆ ਜਿਸ ਵਿੱਚ ਪਤਾਸਾ ਪਾਇਆ ਸੀ, ਉਹ ਪਤਾਸਾ ਨਾ ਮਿਲਿਆ, ਪਤਾਸਾ ਖੁਰ ਗਿਆ, ਪਾਣੀ ਦਾ ਰੂਪ ਹੋ ਗਿਆ। ਦੂਸਰੇ ਬਰਤਨ ਵਿੱਚ ਮਿੱਟੀ ਦੀ ਟਿਮ ਪਾਈ ਸੀ, ਉਹ ਕੱਢੀ ਗਈ। ਹੁਣ ਮਿੱਟੀ ਦੀ ਟਿਮ ਦਾ ਉਹ ਰੂਪ ਨਾ ਰਿਹਾ ਜੋ ਪਹਿਲਾਂ ਸੀ, ਕੱਢਣ ਵਾਲੇ ਦੇ ਹੱਥ ਗੰਦੇ ਹੋ ਗਏ, ਮਿੱਟੀ ਲੱਗ ਗਈ, ਚਿੱਕੜ ਹੋ ਗਿਆ, ਤੇ ਮਿੱਟੀ ਦੀ ਟਿਮ ਪਾਣੀ ਵਿੱਚ ਖੁਰ ਵੀ ਨਾ ਸਕੀ। ਫਿਰ ਤੀਸਰੇ ਬਰਤਨ ਵਿੱਚੋਂ ਪੱਥਰ ਕੱਢਿਆ ਗਿਆ, ਹਵਾ ਲੱਗੀ, ਪੱਥਰ ਸੁੱਕ ਗਿਆ। ਗੁਰੂ ਸਾਹਿਬ ਨੂੰ ਸਿੱਖਾਂ ਪੁੱਛਿਆ, ਸਤਿਗੁਰੂ ਅਸੀਂ ਸਮਝੇ ਨਹੀਂ, ਆਪ ਜੀ ਕਿਰਪਾ ਕਰਕੇ ਸਮਝਾਓ ਕਿ ਇਹ ਕੀ ਕੌਤਕ ਹੈ। ਗੁਰੂ ਪਾਤਸ਼ਾਹ ਕਹਿਣ ਲੱਗੇ, ਸਿੱਖੋ ਤੁਸੀਂ ਸਵਾਲ ਕੀਤਾ ਕਿ ਮੇਰੇ ਪਾਸ ਬੜੇ ਲੋਕ ਆਉਂਦੇ ਨੇ, ਸਤਸੰਗ ਕਰਦੇ ਨੇ, ਬੈਠਦੇ ਨੇ, ਗੁਰੂ ਕੀ ਵਿਚਾਰ ਸੁਣਦੇ ਨੇ, ਉਹਨਾਂ ਦਾ ਪਾਰ ਉਤਾਰਾ ਹੋ ਜਾਏਗਾ, ਸਾਰੇ ਤਰ ਜਾਣਗੇ। ਇਹ ਤੁਹਾਨੂੰ ਮੈਂ ਪ੍ਰਮਾਣ ਦਿੱਤਾ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਮੇਰੇ ਪਾਸ ਆਉਣ ਵਾਲਿਆਂ ਵਿੱਚੋਂ ਕੁਝ ਕੁ ਲੋਕ ਐਸੇ ਨੇ ਜਿਹੜੇ ਮੇਰੇ ਬਚਨਾਂ ਨੂੰ ਧਿਆਨ ਨਾਲ ਸੁਣਦੇ ਨੇ, ਪਹਿਲਾਂ ਸੁਣਦੇ ਨੇ, ਫਿਰ ਉਹਨਾਂ ਬਚਨਾਂ ਨੂੰ ਮੰਨਦੇ ਨੇ, ਆਪਣੇ ਜੀਵਨ ਵਿੱਚ ਕਮਾਉਂਦੇ ਨੇ। ਗੁਰਸਿੱਖੋ, ਉਹ ਤਾਂ ਐਸੇ ਤਰ ਜਾਣਗੇ, ਈਸ਼ਵਰ ਵਿੱਚ ਲੀਨ ਹੋ ਜਾਣਗੇ, ਜਿਵੇਂ ਇਹ ਪਤਾਸਾ ਪਾਣੀ ਵਿੱਚ ਘੁਲ ਗਿਆ। ਦੂਸਰੀ ਕਿਸਮ ਦੇ ਮੇਰੇ ਪਾਸ ਆਉਣ ਵਾਲੇ ਉਹ ਲੋਕ ਨੇ ਜਿਹੜੇ ਆਉਂਦੇ ਨੇ, ਬਚਨ ਵੀ ਸੁਣਦੇ ਨੇ, ਕੋਈ ਬਚਨ ਮੰਨ ਲਿਆ, ਕੋਈ ਨਾ ਮੰਨਿਆ, ਜਿੱਧਰ ਵਹਿਮ ਹੋਇਆ ਉੱਧਰ ਵਹਿ ਗਏ। ਯਾਦ ਰੱਖਿਓ, ਉਹ ਐਸੇ ਹੋ ਜਾਣਗੇ ਜਿਵੇਂ ਮਿੱਟੀ ਦੀ ਢੇਮ ਹੋ ਗਈ, ਉਹ ਮੁਕਤ ਨਹੀਂ ਹੋ ਸਕਦੇ, ਉਹਨਾਂ ਦਾ ਜੀਵਨ ਵੀ ਉੱਚਾ ਨਹੀਂ ਬਣ ਸਕਦਾ। ਉਹਨਾਂ ਦਾ ਕੁਝ ਬਦਲ ਜਾਏਗਾ, ਕੁਝ ਨਹੀਂ ਬਦਲੇਗਾ। ਇਸ ਕਰਕੇ ਉਹ ਜੈਸੇ ਸਨ ਵੈਸੇ ਤਾਂ ਨਹੀਂ ਰਹਿਣਗੇ, ਔਰ ਉਹ ਮਿੱਟੀ ਦੀ ਟੇਮ ਵਰਗੇ ਹੋ ਜਾਣਗੇ। ਤੀਸਰੇ ਮੇਰੇ ਪਾਸ ਆਉਣ ਵਾਲੇ ਐਸੇ ਲੋਕ ਨੇ ਜਿਹੜੇ ਆਉਂਦੇ ਨੇ, ਉਹ ਸੁਣਦੇ ਵੀ ਨੇ, ਉਹ ਸੰਗਤ ਵਿੱਚ ਬੈਠਦੇ ਵੀ ਨੇ, ਪਰ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਕੋਈ ਨਹੀਂ ਹੁੰਦੀ। ਉਹ ਇਸ ਤਰ੍ਹਾਂ ਨੇ ਜਿਵੇਂ ਪੱਥਰ ਪਾਣੀ ਚ ਪਾ ਦਿੱਤਾ ਗਿਆ, ਜਦੋਂ ਪਾਣੀ ਚ ਬਾਹਰ ਆਇਆ, ਉਹਨੂੰ ਹਵਾ ਲੱਗੀ, ਉਹ ਸੁੱਕ ਗਿਆ, ਪਾਣੀ ਦਾ ਉਸ ਤੇ ਕੋਈ ਅਸਰ ਨਹੀਂ ਹੋਇਆ। ਉਹਨਾਂ ਦਾ ਨਿਸਤਾਰਾ ਨਹੀਂ ਹੋਵੇਗਾ, ਕਿਉਂਕਿ ਉਹਨਾਂ ਨੇ ਗੁਰੂ ਕੇ ਬਚਨ ਸੁਣੇ ਨਹੀਂ, ਉਹਨਾਂ ਨੇ ਧਾਰਨ ਨਹੀਂ ਕੀਤੇ, ਮੰਨੇ ਨਹੀਂ, ਉਹਨਾਂ ਨੇ ਕਮਾਏ ਨਹੀਂ। ਇਸ ਕਰਕੇ ਉਹ ਜਿਹੋ ਜਿਹੇ ਆਏ ਸਨ ਵੈਸੇ ਹੀ ਹੋ ਜਾਣਗੇ, ਵੈਸੇ ਹੀ ਰਹਿਣਗੇ। ਯਾਦ ਰੱਖਿਓ, ਮੰਨਣ ਦੀ ਜਿਹੜੀ ਗੱਲ ਹੈ, ਇਹ ਸਾਡੇ ਜੀਵਨ ਵਿੱਚ ਬਹੁਤ ਮਹਾਨਤਾ ਰੱਖਦੀ ਹੈ। ਤੁਹਾਡਾ ਬੱਚਾ ਹੈ, ਤੁਸੀਂ ਉਸ ਨੂੰ ਬੜੇ ਪਿਆਰ ਨਾਲ ਪਾਲਿਆ, ਉਹਨੂੰ ਵਿਦਿਆ ਦਿੱਤੀ, ਪੜ੍ਹਾਇਆ, ਉਹਦੇ ਲਈ ਸਾਰੇ ਪ੍ਰਬੰਧ ਉਹਦੇ ਜੀਵਨ ਲਈ ਤੁਸੀਂ ਚੰਗੇ ਕੀਤੇ। ਵੱਡਾ ਹੋਇਆ, ਉਹਦੀ ਸੰਗਤ ਮਾੜੀ ਹੋ ਗਈ, ਉਹ ਤੁਹਾਡੇ ਕਹਿਣੇ ਤੋਂ ਬਾਹਰ ਹੋ ਗਿਆ, ਤੁਸੀਂ ਕੁਝ ਕਹਿੰਦੇ ਹੋ ਉਹ ਕਰਦਾ ਨਹੀਂ, ਵਾਰ ਵਾਰ ਤੁਹਾਡੇ ਰੋਕਣ ਤੇ ਰੁਕਦਾ ਨਹੀਂ, ਤੁਹਾਡੀ ਇੱਕ ਗੱਲ ਵੀ ਉਹ ਮੰਨਣ ਲਈ ਤਿਆਰ ਨਹੀਂ, ਮੰਨਦਾ ਨਹੀਂ, ਬਲਕਿ ਤੁਹਾਨੂੰ ਬਾਹਰ ਤੋਂ ਉਲਾਂਭੇ ਆਉਂਦੇ ਨੇ ਉਸਦੇ, ਇਸ ਦੀ ਸੰਗਤ ਵਿਗੜ ਗਈ, ਇਹ ਜੂਆ ਖੇਲਣ ਲੱਗ ਪਿਆ, ਇਹਦੀਆਂ ਆਦਤਾਂ ਭੈੜੀਆਂ ਹੋ ਗਈਆਂ, ਇਹ ਸ਼ਰਾਬ ਪੀਣ ਲੱਗ ਪਿਆ ਹੈ, ਇਹ ਬੁਰਾ ਬਣ ਗਿਆ, ਤੁਹਾਡੇ ਉਸਦੇ ਉਲਾਂਭੇ ਆਉਂਦੇ ਨੇ। ਇਮਾਨਦਾਰੀ ਨਾਲ ਦੱਸਿਓ, ਉਸ ਬੱਚੇ ਨੂੰ ਆਪਣਾ ਸਭ ਕੁਝ ਸੌਂਪ ਦਿਓਗੇ? ਉਹ ਤੋਂ ਪੈਸੇ ਵੀ ਘਰ ਵਿੱਚ ਰੱਖੋਗੇ ਤਾਂ ਛੁਪਾ ਕੇ ਰੱਖੋਗੇ, ਆਪਣੇ ਬੱਚੇ ਤੋਂ ਤਾਲਾ ਲਾ ਦਿਓਗੇ, ਜਵਾਰੀਆ ਹੈ ਲੈ ਜਾਏਗਾ, ਉਹਦੀ ਪ੍ਰਤੀਤ ਗੁਆਚ ਜਾਏਗੀ। ਕਿਉਂਕਿ ਨਾ ਮੰਨਣ ਨੇ ਕਈ ਵਾਰ ਮਾਂ ਬਾਪ ਉਸ ਬੱਚੇ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੰਦੇ ਨੇ। ਮਿੱਤਰ ਪੁੱਛਦੇ ਨੇ ਕਿਉਂ ਬੇਦਖਲ ਕਰ ਦਿੱਤਾ, ਕਹਿੰਦਾ ਮੰਨਦਾ ਹੀ ਨਹੀਂ, ਕਹਿਣਾ ਹੀ ਨਹੀਂ ਮੰਨਦਾ, ਮੰਨਦਾ ਨਹੀਂ ਇਸ ਕਰਕੇ ਉਹਨੂੰ ਘਰ ਤੋਂ ਵੱਖ ਕਰ ਦਿੱਤਾ, ਮੰਨਦਾ ਨਹੀਂ ਇਸ ਕਰਕੇ ਉਹਨੂੰ ਕੁਝ ਦਿੱਤਾ ਨਹੀਂ, ਉਹਨੂੰ ਕੁਝ ਮੰਨਿਆ ਨਹੀਂ। ਇਵੇਂ ਜਿਹੜੇ ਲੋਕ ਗੁਰੂ ਨੂੰ ਨਹੀਂ ਮੰਨਦੇ, ਨਿਰੰਕਾਰ ਨੂੰ ਨਹੀਂ ਮੰਨਦੇ, ਨਿਰੰਕਾਰ ਉਹਨਾਂ ਨੂੰ ਵੱਖ ਕਰ ਦਿੰਦਾ ਹੈ, ਉਹਨਾਂ ਨੂੰ ਉਹਦੀ ਬਖਸ਼ਿਸ਼ ਪ੍ਰਾਪਤ ਨਹੀਂ ਕਰ ਸਕਦੇ। ਭੋਜਨ ਤਾਂ ਹਰ ਬੰਦੇ ਨੂੰ ਮਿਲ ਜਾਂਦਾ, ਤੁਲਸੀਦਾਸ ਜੀ ਨੇ ਕੁਝ ਐਸੇ ਬਚਨ ਕਹੇ ਨੇ, ਆਪ ਜੀ ਦੇ ਬਚਨ ਨੇ, ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ, ਕਹਿੰਦੇ ਸੁੱਤ ਦਾਰਾ ਔਰ ਲਕਸ਼ਮੀ ਪਾਪੀ ਕੇ ਵੀ ਹੋਏ। ਕਹਿਣ ਲੱਗੇ ਪੁੱਤਰ ਤਾਂ ਪਾਪੀਆਂ ਦੇ ਘਰਾਂ ਵਿੱਚ ਵੀ ਹੁੰਦੇ ਨੇ, ਇਸਤਰੀ ਤਾਂ ਪਾਪੀ ਦੇ ਘਰ ਵਿੱਚ ਵੀ ਹੁੰਦੀ ਹੈ, ਤਾਂ ਦੇ ਘਰਾਂ ਵਿੱਚ ਇਮਾਨਦਾਰਾਂ ਨਾਲ ਬਹੁਤ ਹੈ, ਪਰ ਉਹਨਾਂ ਦੇ ਘਰਾਂ ਵਿੱਚ ਸਤਸੰਗ ਨਹੀਂ ਹੁੰਦੇ, ਉਹਨਾਂ ਦੇ ਘਰਾਂ ਵਿੱਚ ਈਸ਼ਵਰ ਦੀ ਵਿਚਾਰ ਨਹੀਂ ਹੁੰਦੀ, ਕਥਾ ਨਹੀਂ ਹੁੰਦੀ। ਯਾਦ ਰੱਖਿਓ, ਨਾਮ ਨੂੰ ਮੰਨਣ ਨਾਲ ਜਦੋਂ ਕੋਈ ਮੰਨਦਾ ਹੈ ਤੇ ਨਿਰੰਕਾਰ ਉਸ ਦੀ ਮੰਨਦਾ ਜਿਹੜਾ ਉਹਨੂੰ ਮੰਨਦਾ। ਬਾਣੀ ਦੇ ਬਚਨ ਨੇ ਜਾਂ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਜਿਹੜੇ ਸਤਿਗੁਰੂ ਨੂੰ ਪੂਜਦੇ ਨੇ, ਸਤਿਗੁਰੂ ਨੂੰ ਮੰਨਦੇ, ਉਹ ਹਰੀ ਉਹਨਾਂ ਦੀ ਪੂਜਾ ਸੰਸਾਰ ਦੇ ਲੋਕਾਂ ਤੋਂ ਕਰਾਉਂਦਾ, ਸੰਸਾਰ ਦੇ ਲੋਕ ਉਹਨਾਂ ਨੂੰ ਪੂਜਦੇ ਨੇ। ਕਬੀਰ ਨੇ ਨਿਰੰਕਾਰ ਨੂੰ ਮੰਨਿਆ, ਉਹਨੂੰ ਪੂਜਿਆ, ਦੁਨੀਆਂ ਦੇ ਲੋਕ ਕਬੀਰ ਨੂੰ ਪੂਜਣ ਲੱਗ ਪਏ। ਗੁਰੂ ਨਾਨਕ ਸਾਹਿਬ ਨੇ ਰਜਾਇਆ ਨਿਰੰਕਾਰ ਨੂੰ, ਪ੍ਰਸੰਨ ਕਰ ਲਿਆ, ਗੁਰੂ ਨਾਨਕ ਦੀ ਪੂਜਾ ਹੋ ਗਈ। ਬਾਣੀ ਚ ਆਪ ਜੀ ਨੇ ਬਚਨ ਪੜ੍ਹੇ ਨੇ, ਜਿਨ ਸੇਵਿਆ ਤਿੰਨ ਪਾਇਆ ਮਾਨ, ਜਿਸਨੇ ਵੀ ਉਸਨੂੰ ਪੂਜਿਆ, ਸੰਸਾਰ ਦੇ ਲੋਕਾਂ ਨੇ ਉਹਨੂੰ ਪੂਜਿਆ, ਦੁਨੀਆਂ ਦੀ ਕੋਈ ਤਾਕਤ ਉਸ ਦੀ ਪੂਜਾ ਨੂੰ ਰੋਕ ਨਹੀਂ ਸਕਦੀ ਜੋ ਉਸ ਨੂੰ ਪੂਜਦਾ ਹੈ। ਮੰਨਣਾ ਹੈ ਉਸਨੂੰ, ਮੰਨਣੇ ਨੇ ਗੁਰੂ ਕੇ ਬਚਨ, ਐਸਾ ਨਹੀਂ ਬਾਣੀ ਇਸ ਲਈ ਨਹੀਂ ਲਿਖੀ ਕਿ ਇਹਨੂੰ ਪੜ੍ਹੀ ਜਾਓ। ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਚ ਐਸੇ ਬਚਨ ਕਹੇ ਨੇ, ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪ ਸਕਵਾਰਾ, ਕਿਆ ਸੋਚਿਆ ਬਾਰੰਬਾਰ, ਅੰਧਾਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀਏ। ਸਤਿਗੁਰੂ ਪਾਤਸ਼ਾਹ ਕਹਿੰਦੇ, ਪੜ੍ਹਨ ਨਾਲ ਤੇ ਸੁਣਨ ਨਾਲ ਕੁਝ ਹੋਣਾ ਨਹੀਂ, ਜੇ ਇਹਨਾਂ ਜੋ ਬਚਨ ਪੜ੍ਹੇ ਨੇ, ਜੋ ਸੁਣੇ ਨੇ, ਉਹਨਾਂ ਨੂੰ ਮੰਨ ਕੇ ਆਪਣੇ ਜੀਵਨ ਵਿੱਚ ਲਾਗੂ ਨਹੀਂ ਕੀਤਾ ਤਾਂ ਕੁਝ ਸਮਰਨ ਵਾਲਾ ਨਹੀਂ ਹੈ। ਬਸ ਇਸ ਤਰ੍ਹਾਂ ਹੈ, ਗਾਉਣਾ, ਸੁਣਨਾ, ਪੜ੍ਹਨਾ, ਜਿਵੇਂ ਕੋਈ ਸਤਿਗੁਰੂ ਪਾਤਸ਼ਾਹ ਨੇ ਪ੍ਰਮਾਣ ਦਿੱਤਾ, ਇੱਕ ਵਾਰ ਕਹਿਣਗੇ ਸਤਿਗੁਰੂ ਪਾਤਸ਼ਾਹ ਬਾਣੀ ਪੜ੍ਹਨ ਨਾਲ ਮੁਕਤੀ ਹੋ ਜਾਏਗੀ, ਗੁਰੂ ਸਾਹਿਬ ਕਹਿਣਗੇ ਭੰਗ ਲਿਆਓ, ਭੰਗ ਮੰਗਾਈ ਗਈ, ਕੋਟੀ ਗਈ, ਕੜਾਹੇ ਭਰ ਲੈ, ਸਿੱਖਾਂ ਨੂੰ ਕਹਿਣ ਲੱਗੇ ਸਿੱਖੋ ਇਹਨੂੰ ਆਪਣੇ ਅੰਦਰ ਨਹੀਂ ਜਾਣ ਦੇਣਾ, ਬਾਟੇ ਭਰ ਲਓ, ਬਾਟੇ ਭਰ ਕੇ ਚੂੜੀਆਂ ਕਰੀ ਜਾਓ, ਬਾਟੇ ਭਰ ਲੈ ਭੰਗ ਦੇ, ਚੂੜੀਆਂ ਕਰ ਕੇ ਡੋਲੀ ਗਏ, ਜਦੋਂ ਸਾਰੀ ਭੰਗ ਦੇ ਕੜਾਹੇ ਮੁੱਕ ਗਏ, ਸਤਿਗੁਰੂ ਪੁੱਛਦੇ ਕਿਸੇ ਨੂੰ ਨਸ਼ਾ ਹੋਇਆ, ਕਹਿਣ ਲੱਗੇ ਮਹਾਰਾਜ ਆਪ ਜੀ ਦਾ ਹੁਕਮ ਸੀ ਅੰਦਰ ਨਹੀਂ ਜਾਣ ਦੇਣੀ, ਇਹ ਤਾਂ ਚੁੜੀਆਂ ਕੀਤੀਆਂ ਨੇ, ਕਿਸੇ ਨੂੰ ਕੋਈ ਨਸ਼ਾ ਨਹੀਂ ਹੋਇਆ। ਤਾਂ ਯਾਦ ਰੱਖਿਓ, ਜਿੰਨੀ ਦੇਰ ਤਾਂ ਅਸੀਂ ਕਰਾਂਗੇ ਚੁੜੀਆਂ, ਓਨੀ ਦੇਰ ਜੀਵਨ ਨਹੀਂ ਬਦਲੇਗਾ। ਜਦੋਂ ਇਸ ਬਾਣੀ ਨੂੰ ਆਪਣੇ ਹਿਰਦੇ ਵਿੱਚ ਜਗ੍ਹਾ ਦਿਓਗੇ, ਜਦੋਂ ਇਸ ਬਾਣੀ ਨਾਲ ਅੰਦਰੋਂ ਸਾਂਝ ਪਾ ਲਓਗੇ, ਜਦੋਂ ਗੁਰੂ ਕੇ ਇੱਕ ਇੱਕ ਬਚਨ ਨੂੰ ਮੰਨ ਕੇ ਉਹਨੂੰ ਆਪਣੇ ਜੀਵਨ ਤੇ ਘਟਾਓਗੇ, ਤਾਂ ਯਾਦ ਰੱਖਿਓ ਫਿਰ ਜ਼ਰੂਰ ਜੀਵਨ ਬਦਲ ਜਾਏਗਾ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਮੰਨਣਾ ਹੈ, ਮੰਨੋ, ਇੱਕ ਇੱਕ ਬਚਨ ਨੂੰ ਮੰਨੋ। ਜੇ ਗੁਰੂ ਕਹਿੰਦਾ ਨਿੰਦਾ ਨਹੀਂ ਕਰਨੀ, ਸਿੱਖ ਨਾ ਕਰੇ, ਜੇ ਗੁਰੂ ਕਹਿੰਦਾ ਝੂਠ ਨਹੀਂ ਬੋਲਣਾ, ਸਿੱਖ ਨਾ ਬੋਲੇ, ਜੇ ਗੁਰੂ ਕਹਿੰਦਾ ਚੋਰੀ ਨਹੀਂ ਕਰਨੀ, ਸਿੱਖ ਨਾ ਕਰੇ, ਜੇ ਗੁਰੂ ਕਹਿੰਦਾ ਪਰਾਇਆ ਬੁਰਾ ਸੋਚਣਾ ਨਹੀਂ, ਸਿੱਖ ਸੋਚੇ ਵੀ ਨਾ, ਕਰਨਾ ਤਾਂ ਬੜੀ ਦੂਰ ਦੀ ਗੱਲ ਹੈ। ਜੇ ਗੁਰੂ ਇੱਕ ਇੱਕ ਬਚਨ ਨੂੰ ਆਪਣੇ ਜੀਵਨ ਵਿੱਚ ਕਮਾਓਗੇ, ਯਾਦ ਰੱਖਿਓ ਫਿਰ ਮੰਨੋਗੇ ਗੁਰੂ ਨੂੰ, ਤੇ ਜੇ ਕਮਾਇਆ ਨਹੀਂ, ਪੜ੍ਹਿਆ, ਮਾਤਮਾ ਸਾਖੀ ਸੁਣਾਇਆ ਕਰਦੇ, ਕਹਿੰਦੇ ਕੋਈ ਸਾਧੂ ਕਿਸੇ ਦੇ ਘਰ ਉਹਨੇ ਬੁਲਾ ਲਿਆ, ਮਹਾਰਾਜ ਮੇਰੇ ਘਰ ਪ੍ਰਸ਼ਾਦਾ ਛਕਣਾ, ਸਤਬਚਨ। ਗ੍ਰਹਿਸਥੀ ਦੇ ਘਰ ਵਿੱਚ ਸਾਧੂ ਪ੍ਰਸ਼ਾਦਾ ਛਕਣ ਲਈ ਚਲਿਆ ਗਿਆ, ਸਾਧੂ ਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ, ਕਹਿਣ ਲੱਗਾ ਮਹਾਰਾਜ ਮੈਨੂੰ ਗੁਰ ਦੀ ਇੱਛਾ ਦਿਓ। ਕਹਿਣ ਲੱਗੇ ਭਾਈ ਈਸ਼ਵਰ ਦਾ ਨਾਮ ਜਪਣਾ ਤੇ ਝੂਠ ਨਹੀਂ ਬੋਲਣਾ, ਸਤਬਚਨ, ਕਿਉਂਕਿ ਮਨੁੱਖ ਦਾ ਐਸਾ ਸੁਭਾਅ ਹੈ ਬੜੀ ਜਲਦੀ ਸਤਬਚਨ ਕਹਿ ਦਿੰਦਾ, ਪਰ ਇਹ ਸੋਚਦਾ ਨਹੀਂ ਕਿ ਅੱਗੇ ਕੀ ਹੋਏਗਾ, ਮੈਂ ਬਦਲ ਸਕਾਂਗਾ ਕਿ ਨਹੀਂ ਬਦਲ ਸਕਾਂਗਾ। ਉਸਨੇ ਵੀ ਸਤਬਚਨ ਕਹਿ ਦਿੱਤਾ, ਜਦੋਂ ਸਤਬਚਨ ਕਿਹਾ ਗੁਆਂਢੀ ਆ ਗਿਆ, ਕਹਿਣ ਲੱਗਾ ਭਰਾ ਮੈਂ ਆਪਣੇ ਖੇਤ ਜਾਣਾ, ਪੱਠੇ ਲੈਣ, ਦਾਤਰੀ ਚਾਹੀਦੀ ਹੈ, ਦਾਤਰੀ ਸਮਝਦਾ ਨਾ, ਜਿਹਦੇ ਨਾਲ ਹਰੇ ਪੱਠੇ ਵੱਢੇ ਜਾਂਦੇ, ਲੋਕੀ ਕਣਕਾਂ ਵੱਢਦੇ ਇੰਡੀਆ ਵਿੱਚ, ਕਹਿੰਦਾ ਦਾਤਰੀ ਚਾਹੀਦੀ ਹੈ। ਜਿਹੜੇ ਮੰਜੇ ਤੇ ਸਾਧੂ ਬੈਠਾ ਹੈ, ਦਾਤਰੀ ਉਸ ਮੰਜੇ ਦੇ ਥੱਲੇ ਪਈ ਹੈ। ਸਾਧੂ ਨੇ ਵੀ ਵੇਖਿਆ ਦਾਤਰੀ ਪਈ ਹੈ, ਕਿਉਂਕਿ ਮੰਜੇ ਤੇ ਚੜ੍ਹਨ ਤੋਂ ਪਹਿਲਾਂ ਦੂਰੋਂ ਦਿਸਦਾ ਦਾਤਰੀ ਪਈ ਹੈ। ਪਰ ਉਹ ਵਿਅਕਤੀ ਵੀ ਵੇਖ ਰਿਹਾ ਕਿ ਦਾਤਰੀ ਪਈ ਹੈ, ਉਹ ਕਹਿਣ ਲੱਗਾ ਗੁਰੂ ਦੀ ਕਸਮ ਹੈ ਦਾਤਰੀ ਤਾਂ ਹੈ ਨਹੀਂ। ਇਹਦਾ ਮਤਲਬ ਮੰਨਿਆ ਨਹੀਂ। ਯਾਦ ਰੱਖੋ, ਦੋ ਗੁਨਾਹ ਕੀਤੇ, ਗੁਰੂ ਦੀ ਕਸਮ ਵੀ ਖਾਧੀ, ਝੂਠ ਵੀ ਬੋਲਿਆ। ਐਸੀ ਬਿਰਤੀ ਰੱਖੋਗੇ ਤਾਂ ਮੰਨਿਆ ਨਹੀਂ ਹੈ। ਅੱਜ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ, ਮੈਨੂੰ ਮਾਫ ਕਰਿਓ, ਬੜੇ ਬੜੇ ਉੱਚੇ ਜੀਵਨ ਵਾਲੇ ਗੁਰਸਿੱਖ ਤੁਹਾਡੇ ਵਿੱਚ ਬੈਠੇ ਹੋਣਗੇ, ਪਰ ਮੈਂ ਬਹੁਤਾਤ ਦੀ ਗੱਲ ਕਰਦਾ ਹਾਂ, ਅੱਜ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਵੀ ਵਚਨ ਨਹੀਂ ਮੰਨਿਆ। ਕੇਵਲ ਚੜ੍ਹਾਵੇ ਚੜ੍ਹਾਏ ਨੇ, ਕੇਵਲ ਪੂਜਾ ਕੀਤੀ ਹੈ, ਮੱਥੇ ਟੇਕੇ ਨੇ, ਅਰਦਾਸਾਂ ਕੀਤੀਆਂ, ਮਾਇਆ ਨਿਸ਼ਾਵਰ ਕੀਤੀ ਹੈ, ਵਸਤਰ ਭੇਟ ਕੀਤੇ ਨੇ, ਫਲਾਂ ਦੇ ਟੋਕਰਿਆਂ ਦੇ ਟੋਕਰੇ ਲਿਆ ਕੇ ਭੇਟ ਕੀਤੇ ਨੇ, ਪਰ ਅਸੀਂ ਗੁਰੂ ਕੇ ਬਚਨ ਮੰਨਣ ਦੀ ਜਿੱਥੇ ਗੱਲ ਆਈ, ਉਥੋਂ ਅਸੀਂ ਖਿਸਕ ਗਏ, ਉਥੋਂ ਸਾਡੇ ਕੋਲੋਂ ਗੁਰੂ ਦਾ ਦਮ ਛੁੱਟ ਗਿਆ। ਇਸ ਕਰਕੇ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆ ਸਕੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਮੰਨਦਾ ਹੈ ਉਹਦਾ ਜੀਵਨ ਬਦਲ ਜਾਂਦਾ ਹੈ। ਧੰਨ ਗੁਰੂ ਨਾਨਕ ਤੇ ਸਵਾਲ ਹੋਇਆ ਕਿ ਕਹੋ, ਮੰਨਣ ਵਾਲੇ ਜੋ ਮੰਨਣ ਵਾਲੇ ਨੇ ਉਹਨਾਂ ਦਾ ਫਲਾਦੇਸ਼ ਕੀ ਹੈ, ਉਹ ਕੈਸੇ ਹੁੰਦੇ ਨੇ, ਉਹਨਾਂ ਬਾਰੇ ਕੁਝ ਕਹੋ ਜਿਹੜੇ ਮੰਨਦੇ ਨੇ। ਤੋ ਆਪ ਫਰਮਾਨ ਕਰਕੇ ਕੀ ਕਹਿ ਰਹੇ, ਸਰਵਣ ਕਰੋ ਭਾਈ।
ਮੰਨੇ ਕੀ ਗਤ ਕਹੀ ਨਾ ਜਾਏ।
ਗਤ ਹੁੰਦੀ ਹੈ ਰੀਤੀ। ਜਿਹੜਾ ਕੋਈ ਮੰਨਦਾ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦਾ। ਮੰਨਣ ਵਾਲੇ ਦੀ ਰੀਤੀ ਕਥਨ ਨਹੀਂ ਕੀਤੀ ਜਾ ਸਕਦੀ। ਜਿਹੜੇ ਮੰਨਦੇ, ਯਾਦ ਰੱਖਿਓ, 80,000 ਵਿਅਕਤੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੰਡਾਲ ਵਿੱਚ ਬੈਠੇ, ਪਰ ਜਦੋਂ ਸਤਿਗੁਰੂ ਪਾਤਸ਼ਾਹ ਨੇ ਸਿਰ ਮੰਗੇ ਤੇ ਕਿੰਨਿਆਂ ਕੁ ਨੇ ਗੁਰੂ ਦਾ ਬਚਨ ਮੰਨਿਆ, ਉਹਨਾਂ ਦੀ ਗਿਣਤੀ ਕਿੰਨੀ ਸੀ? ਪੰਜ। ਪੰਜਾਂ ਨੇ ਗੁਰੂ ਕਾ ਬਚਨ ਮੰਨਿਆ। ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਗਿਣਤੀ ਲੱਖਾਂ ਵਿੱਚ ਸੀ, ਪਰ ਜਦੋਂ ਮੰਨਣ ਦੀ ਗੱਲ ਆਈ ਤਾਂ ਕੇਵਲ ਤੇ ਕੇਵਲ ਭਾਈ ਲੈਣਾ ਰਹਿ ਗਏ, ਸਾਰੇ ਮੰਨ ਨਹੀਂ ਸਕੇ। ਮੰਨਣਾ ਖਰਾ ਕਠਿਨ ਹੈ, ਪਰ ਜੋ ਮੰਨ ਜਾਂਦਾ ਹੈ ਉਹਦੇ ਜੀਵਨ ਵਿੱਚ ਤਬਦੀਲੀ ਆ ਜਾਂਦੀ। ਜੋ ਮੰਨ ਜਾਂਦਾ ਹੈ ਉਹ ਗੁਰੂ ਤੋਂ ਸਭ ਕੁਝ ਪਾ ਲੈਂਦਾ ਹੈ। ਜੋ ਮੰਨ ਜਾਂਦਾ ਹੈ ਉਹਦੇ ਜੀਵਨ ਵਿੱਚ ਰੌਸ਼ਨੀ ਆ ਜਾਂਦੀ ਹੈ। ਜੋ ਮੰਨ ਲੈਂਦਾ ਹੈ ਉਹਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ, ਈਸ਼ਵਰ ਪ੍ਰਾਪਤ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮੰਨਣ ਵਾਲੇ ਦੀ ਜਿਹੜੀ ਰੀਤੀ ਹੈ ਉਹ ਮੈਂ ਕਹਿ ਨਹੀਂ ਸਕਦਾ। ਸਵਾਲ ਹੋਇਆ ਕਿ ਕੋਈ ਤਾਂ ਕਹਿ ਸਕਦਾ ਹੋਵੇਗਾ? ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ, ਕੋਈ ਕਹਿ ਨਹੀਂ ਸਕਦਾ। ਅਗਲੀ ਪੰਕਤੀ ਜ਼ਿਕਰ ਆਉਂਦਾ ਹੈ, ਜਿਹੜਾ ਕੋਈ ਉਸ ਮੰਨਣ ਵਾਲੇ ਦੀ ਰੀਤੀ ਨੂੰ ਕਹਿੰਦਾ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਉਹ ਪਿੱਛੋਂ ਪਛਤਾਉਂਦਾ ਹੀ ਹੈ, ਕਿਉਂਕਿ ਮੰਨਣ ਵਾਲਾ ਤਾਂ ਉਸ ਤੋਂ ਅੱਗੇ ਲੰਘ ਚੁੱਕਿਆ। ਗੁਰੂ ਸਾਹਿਬ ਦੇ ਸਮੇਂ ਵਿੱਚ ਇੱਕ ਸਿੱਖ ਹੋਇਆ ਹੈ ਜਿਹਨੂੰ ਵੇਖ ਕੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੋਝੀ ਹੋਈ। ਭਾਈ ਸਿੰਘਾ ਗੁਰੂ ਨਾਨਕ ਦੇਵ ਸਾਹਿਬ ਦਾ ਸਿੱਖ ਹੈ, ਉਹਨੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ ਨੇ, ਉਹਨੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਆਪਣੇ ਜੀਵਨ ਤੇ ਲਾਗੂ ਕੀਤਾ। ਗੁਰੂ ਨਾਨਕ ਨੇ ਸਿੰਹੇ ਨੂੰ ਇੱਕ ਗੱਲ ਸਮਝਾਈ, ਸਿੰਹਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਭਾਈ ਸਿੰਹਾ ਧਰਮ ਦੀ ਕਿਰਤ ਕਰੀ, ਪਰਾਇਆ ਹੱਕ ਨਾ ਖਾਈ। ਭਾਈ ਸਿੰਹਾ ਬਹੁਤ ਅਤ ਗਰੀਬੀ ਦੀ ਹਾਲਤ ਚੋਂ ਗੁਜ਼ਰ ਰਿਹਾ ਹੈ, ਦਿਹਾੜੀ ਕਰਦਾ ਹੈ, ਦਿਨ ਕੰਮ ਤੇ ਜਾਂਦਾ, ਸ਼ਾਮ ਨੂੰ ਵਾਪਸ ਆਉਂਦਾ, ਦੋ ਪੈਸੇ ਮਜ਼ਦੂਰੀ ਮਿਲਦੀ ਹੈ। ਐਸਾ ਸਮਾਂ ਆਇਆ ਕਿ ਬਰਸਾਤ ਲੱਗ ਗਈ, ਝੜੀ ਲੱਗ ਗਈ, ਲਗਾਤਾਰ 5-4 ਦਿਨ ਬਾਰਿਸ਼ ਹੁੰਦੀ ਰਹੀ ਤੇ ਭਾਈ ਸਿੰਹੇ ਨੂੰ ਕੰਮ ਨਾ ਮਿਲਿਆ। ਭਾਈ ਸਿੰਹੇ ਨੂੰ ਕੰਮ ਨਾ ਮਿਲਿਆ ਤੇ ਘਰ ਵਿਚ ਜੋ ਸੀ ਉਹ ਖਾ ਪੀ ਲਿਆ ਮੁੱਕ ਗਿਆ। ਹੁਣ ਘਰ ਵਿਚ ਔਰਤ ਹੈ, ਉਸਦਾ ਇੱਕ ਛੋਟਾ ਜਿਹਾ ਗੋਦ ਵਿਚ ਉਸਦੀ ਵਿਚ ਬੱਚਾ ਹੈ ਤੇ ਤੀਸਰਾ ਭਾਈ ਸਿੰਹਾ ਹੈ। ਅੱਜ ਦਿਨ ਖੁੱਲੇ, ਬਰਸਾਤ ਬੰਦ ਹੋਈ ਹੈ, ਭਾਈ ਸਿੰਹਾ ਕੰਮ ਤੇ ਚਲਿਆ ਗਿਆ। ਸ਼ਾਮ ਨੂੰ ਦੋ ਪੈਸੇ ਮਜ਼ਦੂਰੀ ਮਿਲੀ ਹੈ, ਭਾਈ ਸਿੰਹ ਆ ਗਿਆ ਭਾਈ ਲੈਣੇ ਦੀ ਦੁਕਾਨ ਤੇ। ਭਾਈ ਲੈਣਾ ਕਰਿਆਨੇ ਦੀ ਦੁਕਾਨ ਕਰਦੇ ਨੇ। ਦੁਕਾਨ ਤੇ ਆ ਕੇ ਦੋ ਪੈਸੇ ਹਥੇਲੀ ਤੇ ਰੱਖੇ, ਆਪਣਾ ਦੁੱਖ ਰੋਣ ਲੱਗ ਪਿਆ। ਭਾਈ ਲੈਣਾ, ਇਹ ਮੇਰੇ ਪਾਸ ਦੋ ਪੈਸੇ ਨੇ, ਘਰ ਵਿਚ ਮੇਰੀ ਔਰਤ ਹੈ, ਮੈਂ ਹਾਂ, ਔਰਤ ਦੀ ਗੋਦ ਵਿਚ ਇੱਕ ਬੱਚਾ ਹੈ, ਤਿੰਨ ਦਿਨਾਂ ਤੋਂ ਮੈਂ ਭੁੱਖਾ ਹਾਂ, ਮੇਰੀ ਔਰਤ ਨੇ ਵੀ ਕੁਝ ਨਹੀਂ ਖਾਧਾ, ਤੇ ਤੂੰ ਦਇਆ ਕਰ, ਆ ਪੈਸੇ ਲੈ ਤੇ ਇਹਨਾਂ ਪੈਸਿਆਂ ਦਾ ਰਾਸ਼ਨ ਜਿੰਨਾ ਆਉਂਦਾ ਸਾਨੂੰ ਦੇ ਦੇ। ਹੁਣ ਯਾਦ ਰੱਖਿਓ, ਦੋ ਪੈਸੇ, ਆਟਾ ਵੀ ਚਾਹੀਦਾ, ਦਾਲ ਵੀ ਚਾਹੀਦੀ, ਉਹਦੇ ਦਾਲ ਚ ਪਾਉਣ ਲਈ ਕੋਈ ਤੇਲ ਵੀ ਚਾਹੀਦਾ, ਕੋਈ ਲੂਣ ਮਿਰਚ ਮਸਾਲਾ ਵੀ ਚਾਹੀਦਾ ਹੈ, ਸਾਰਾ ਕੁਝ। ਭਾਈ ਸ਼ੀਹੇ ਨੂੰ ਦੇਣ ਤੋਂ ਬਾਅਦ ਭਾਈ ਲਹਿਣੇ ਨੇ ਉਹਦੇ ਵਿਛੇ ਹੋਏ ਪਰਨੇ ਦੇ ਵਿੱਚ ਤਿੰਨ ਬੁੱਕ ਆਟੇ ਦੇ ਦੋ ਬੁੱਕ ਵਾਧੂ ਪਾਤੇ। ਉਹਦਾ ਸੌਦਾ ਤਾਂ ਤੋਲ ਦਿੱਤਾ, ਪਰ ਦੋ ਬੁੱਕ ਭਰ ਕੇ ਆਟਾ ਵੱਧ ਪਾ ਦਿੱਤਾ। ਭਾਈ ਸਿੰਹੇ ਸਵਾਲ ਕੀਤਾ, ਭਾਈ ਲਹਿਣਾ, ਮੇਰਾ ਸੌਦਾ ਤਾਂ ਤੂੰ ਮੈਨੂੰ ਤੋਲ ਕੇ ਦੇ ਦਿੱਤਾ, ਪਰ ਆਹ ਜਿਹੜੇ ਦੋ ਬੁੱਕ ਆਟੇ ਦੇ ਬਾਅਦ ਚ ਪਾਏ ਨੇ, ਇਹ ਕਿਉਂ ਪਾਏ ਨੇ? ਕਹਿਣ ਲੱਗਾ, ਭਾਈ ਸਿੰਹਾ, ਤੂੰ ਜੋ ਮੈਨੂੰ ਕਹਿੰਦਾ ਤੂੰ ਤਿੰਨ ਦਿਨਾਂ ਦਾ ਭੁੱਖਾ ਹੈ, ਤੇਰੀ ਔਰਤ ਭੁੱਖੀ ਹੈ, ਉਹਦੀ ਗੋਦ ਵਿਚ ਬੱਚਾ ਹੈ, ਮੈਨੂੰ ਤੇਰੇ ਤੇ ਦਇਆ ਆ ਗਈ, ਇਸ ਲਈ ਮੈਂ ਇਹ ਦੋ ਬੁੱਕ ਆਟਾ ਤੇਰੀ ਝੋਲੀ ਚ ਵੱਧ ਪਾ ਦਿੱਤਾ ਕਿ ਜਾਓ ਖਾਓ ਪੀਓ ਮੌਜ ਕਰੋ। ਭਾਈ ਸਿੰਹਾ ਕਹਿਣ ਲੱਗਾ, ਇਹ ਆਟਾ ਮੈਂ ਨਹੀਂ ਲੈ ਕੇ ਜਾਣਾ, ਇਹ ਸਿੱਖ ਦਾ ਕਰੈਕਟਰ ਸੀ। ਕਹਿਣ ਲੱਗਾ, ਇਹ ਆਟਾ ਮੈਂ ਨਹੀਂ ਲੈ ਕੇ ਜਾਣਾ, ਇਹਨੂੰ ਬਾਹਰ ਕੱਢ ਲੈ, ਮੈਨੂੰ ਇਸ ਆਟੇ ਦੀ ਲੋੜ ਨਹੀਂ, ਮੈਨੂੰ ਮੇਰਾ ਗੁਰੂ ਮਿਲਿਆ ਹੈ, ਮੇਰੇ ਗੁਰੂ ਨੇ ਮੈਨੂੰ ਸਬਰ ਸਿਖਾਇਆ ਹੈ, ਮੇਰੇ ਗੁਰੂ ਨੇ ਮੈਨੂੰ ਬਚਨ ਕਹੇ ਨੇ ਕਿ ਸਿੰਹਾਂ ਹੱਕ ਪਰਾਇਆ ਨਾਨਕਾ ਉਸ ਸੂਆ ਰਸ ਗਾਏ, ਗੁਰ ਪੀਰ ਹਮ ਤਾਂ ਭਰੇ ਜਾ ਮੁਰਦਾਰ ਨਾ ਖਾਏ, ਮੈਂ ਮਿਹਨਤ ਕਰਕੇ ਖਾਣ ਵਾਲਾ ਵਿਅਕਤੀ ਹਾਂ, ਮੈਂ ਤੇਰੀ ਦਇਆ ਤੇ ਪਲਣ ਵਾਲਾ ਨਹੀਂ, ਆਪਣੇ ਦੋ ਬੁੱਕ ਆਟੇ ਦੇ ਵਾਪਸ ਲੈ ਲੈ, ਮੈਂ ਇਸੇ ਵਿਚ ਹੀ ਗੁਜ਼ਾਰਾ ਕਰ ਲਾਂਗਾ। ਇਤਿਹਾਸ ਇਹ ਦੱਸਦਾ ਕਿ ਭਾਈ ਸਿੰਹਾਂ ਸਾਰੀ ਰਸਦ ਲੈ ਕੇ ਘਰੇ ਪਹੁੰਚ ਗਿਆ, ਉਧਰੋਂ ਛਾਵਾਂ ਪੈ ਗਈਆਂ, ਘਰਵਾਲੀ ਸੁਹਾਣੀ ਨੇ ਦਾਲ ਧਰੀ, ਦਾਲ ਧਰਨ ਤੋਂ ਬਾਅਦ ਉਹਨੇ ਆਟਾ ਗੁੰਨਿਆ, ਆਟਾ ਗੁੰਨ ਕੇ ਪ੍ਰਸ਼ਾਦੇ ਤਿਆਰ ਹੋ ਗਏ, ਦੀਵੇ ਜਗ ਗਏ, ਹਨੇਰਾ ਹੋ ਗਿਆ। ਭਾਈ ਲਹਿਣੇ ਨੇ ਆਪਣੀ ਦੁਕਾਨ ਬੰਦ ਕੀਤੀ, ਉਹਦੇ ਮਨ ਵਿਚ ਐਸਾ ਵਿਚਾਰ ਆਇਆ ਕਿ ਮੈਂ ਦੇਖਾਂ ਤਾਂ ਸਹੀ ਭਾਈ ਸਿੰਹੇ ਦਾ ਜਿਹੜਾ ਘਰੇਲੂ ਜੀਵਨ ਹੈ ਉਹ ਕੈਸਾ ਹੈ, ਇੱਥੇ ਤਾਂ ਬੜੀਆਂ ਉੱਚੀਆਂ ਗੱਲਾਂ ਕਰਕੇ ਗਿਆ, ਮੈਂ ਦੇਖਦਾ ਕੈਸਾ ਉਸਦਾ ਜੀਵਨ ਹੈ, ਕੈਸਾ ਨਿਰਭਾਵ ਕਰਦਾ ਹੈ। ਸਾਧ ਸੰਗਤ ਤਿੰਨ ਪ੍ਰਸ਼ਾਦੇ ਉਹਦੀ ਸੁਹਾਣੀ ਨੇ ਬਣਾਏ, ਜਿਤਨਾ ਰਾਸ਼ਨ ਸੀ ਉਹਦੇ ਤਿੰਨ ਪ੍ਰਸ਼ਾਦੇ ਬਣੇ, ਤੇ ਭਾਈ ਸਿੰਹ ਨੂੰ ਉਹ ਪ੍ਰਸ਼ਾਦਾ ਪਰੋਸ ਕੇ ਲੈ ਆਈ। ਦੋ ਪ੍ਰਸ਼ਾਦੇ ਉਹਨੇ ਥਾਲ ਵਿਚ ਰੱਖ ਦਿੱਤੇ, ਦਾਲ ਪਾ ਦਿੱਤੀ ਕੌਲ ਵਿਚ, ਥਾਲ ਲਿਆ ਕੇ ਭਾਈ ਸਿੰਘ ਦੇ ਅੱਗੇ ਰੱਖ ਦਿੱਤਾ। ਭਾਈ ਸਿੰਘ ਨੂੰ ਬੇਨਤੀ ਕਰਨ ਲੱਗੀ, ਮਹਾਰਾਜ ਸਵਾਮੀ ਜੀ ਆਪ ਇਹ ਪ੍ਰਸ਼ਾਦ ਛਕੋ, ਤਿੰਨ ਪ੍ਰਸ਼ਾਦੇ ਬਣੇ, ਦੋ ਤੁਸੀਂ ਛਕ ਲਓ, ਤੁਸੀਂ ਕੰਮ ਕਰਦੇ ਹੋ, ਪੰਨਾ ਢੋਂਦੇ ਹੋ, ਮਿਹਨਤ ਦਾ ਸਖ਼ਤ ਮਿਹਨਤ ਦਾ ਤੁਹਾਡਾ ਕੰਮ ਹੈ, ਜੇ ਤੁਸੀਂ ਖਾਓਗੇ ਨਹੀਂ ਤਾਂ ਕੰਮ ਕਿਵੇਂ ਕਰੋਗੇ? ਮੈਂ ਘਰੇ ਵਿਹਲੀ ਰਹਿੰਦੀ ਹਾਂ, ਕੋਈ ਕੰਮ ਧੰਦਾ ਮੈਨੂੰ ਨਹੀਂ, ਇਸ ਕਰਕੇ ਮੈਂ ਇੱਕ ਪ੍ਰਸ਼ਾਦਾ ਛਕ ਲਵਾਂਗੀ, ਦੋ ਤੁਸੀਂ ਛਕ ਲਓ। ਭਾਈ ਸਿੰਹ ਕਹਿਣ ਲੱਗਿਆ, ਨਹੀਂ, ਮੈਂ ਮਰਦ ਹਾਂ, ਮੈਂ ਮੁਸੀਬਤਾਂ ਦਾ ਟਾਕਰਾ ਕਰ ਸਕਦਾ, ਤੂੰ ਆਪ ਵੀ ਪਾਲਣਾ ਹੈ, ਤੇਰੇ ਅਸਤਨਾਂ ਚ ਦੁੱਧ ਵੀ ਚਾਹੀਦਾ, ਤੂੰ ਬੱਚੇ ਨੂੰ ਪਾਲਣਾ ਹੈ, ਇਸ ਲਈ ਦੋ ਪ੍ਰਸ਼ਾਦੇ ਤੂੰ ਛਕੇਂਗੀ, ਮੈਂ ਇੱਕ ਛਕਾਂਗਾ। ਭਾਈ ਸਿੰਹ ਦੀ ਔਰਤ ਇਸ ਗੱਲ ਤੇ ਬਾਜੇ ਦਾ ਕਿ ਤੁਸੀਂ ਦੋ ਛਕੋ, ਭਾਈ ਸਿੰਘਾਂ ਇਹ ਗੱਲ ਕਹਿ ਰਹੇ ਨੇ ਕਿ ਨਹੀਂ ਤੂੰ ਦੋ ਸ਼ੱਕ ਮੈਂ ਇੱਕ ਸ਼ੱਕਾਂਗਾ। ਇਤਨੇ ਨੂੰ ਇੱਕ ਰੱਬ ਦਾ ਪਿਆਰਾ ਦਰਵਾਜ਼ੇ ਤੇ ਆ ਕੇ ਖੜਾ ਹੋ ਗਿਆ। ਉਹ ਗੁਰੂ ਨਾਨਕ ਦੇ ਸਿੱਖੋ, ਮੈਂ ਸਾਰੇ ਨਗਰ ਵਿੱਚ ਜਾ ਆਇਆ ਹਾਂ, ਮੇਰੇ ਤੇ ਦਇਆ ਕਰੋ, ਮੈਂ 4 ਦਿਨ ਦਾ ਭੁੱਖਾ ਹਾਂ, ਮੇਰੇ ਤੇ ਕਿਰਪਾ ਕਰਕੇ ਮੈਨੂੰ ਭੋਜਨ ਸਿਖਾਓ। ਭਾਈ ਸ਼ੀਹਾਂ ਆਪਣੀ ਔਰਤ ਨੂੰ ਕਹਿਣ ਲੱਗਿਆ, ਗੁਰੂ ਨਾਨਕ ਨੇ ਫੈਸਲਾ ਕਰ ਦਿੱਤਾ, ਇੱਕ ਪ੍ਰਸ਼ਾਦਾ ਅਸੀਂ ਇਸ ਨੂੰ ਦੇ ਦਿੰਦੇ ਹਾਂ, ਇੱਕ ਮੈਂ ਛਕ ਲਵਾਂਗਾ, ਇੱਕ ਤੂੰ ਛਕ ਲਵੀਂ। ਫੈਸਲਾ ਹੋ ਗਿਆ, ਪ੍ਰਸ਼ਾਦਾ ਪਰੋਸਿਆ ਗਿਆ, ਪਰੋਸ ਕੇ ਉਸ ਫਕੀਰ ਦੇ ਅੱਗੇ ਲਿਆ ਕੇ ਥਾਲ ਰੱਖ ਦਿੱਤਾ ਗਿਆ।